गुरु नानक पाद पंकज बंदन पाद पंकज बंदन सिमरो अंगद दुख ने कंदन अमरदास हृदय नित त्यावो हृदय नित त्यावो श्री गुरु रामदास गुण गावो श्री अर्जन विघ्नन के नाशक विघ्नन के नाशक हर गोविंद शुभ सुमत पर काशक श्री हर राय नमो कर जोरी नमो कर जोरी श्री हर कृष्ण मनाओ बहोरी तेग बहादुर परम कृपाला सतगुर परम कृपाला श्री गुरु गोविंद सिंह बिसाला तरों तरा पर पुन पुन सीसा वाहिगुरु पुन पुन बंदो बार बार जगदीसा जिस मह अमृत ज्ञान है माणक भगत बैराग श्री गुरु ग्रंथ साहिब उदद बंदो कर अनुराग कहां बुद्ध प्रभ तुच्छ हमारी वर्ण सकें महिमा जो तिहारी हम ना सकत कर सिफत तुम्हारी आप ले हो तुम कथा सुधारी एकंकारा सतगुरु ते प्रसाद सच होए वाहिगुरु जी की फतेह है विघ्न विनाशन सोए एकंकारा सतगुरु ते प्रसाद सच होए वाहिगुरु जी की फतेह है विघ्न विनाशन सोए
सतनाम श्री वाहिगुरु साहिब जीओ दोहरा जिनकै घोड़ै गैल लख तोपन कई हजार तखत पतशाही बह करत तिन दासन दीने गार जिनके घोड़े गैल लख तोपन कई हजार तखत पातशाही बह करत तिन दासन दीने गार
वाहिगुरु जी का खालसा वाहिगुरु जी की फतेह धन धन सतगुरु साहिब सतगुरु श्री गुरु ग्रंथ साहिब महाराज सच्चे पातशाह जी दे पावन पवित्र निगी गोद दे अंदर जुड़ बैठे गुरु स्वरूप गुरु खालसा साध संगत जी सतगुरु दी अपार बख्शिश रहमत सदका जो के सतगुरु दे चरण परन स्पर्शन वास्ते इस भागियां घड़ियां प्राप्त होईयां ने आओ इन्हां घड़ियां नूं सफला बनाईए जो कि निता प्रत मर्यादा अनुसार प्राचीन पंथ प्रकाश दे विच्चों गुर इतिहास दी अते खालसा पंथ दे गौरव मई मान मते इतिहास दी लड़ीवार कथा आप सब संगत बीते दिना तो सरवण कर रहे हो बीते दिनी सरवण किता किस तरह लुधियाने दी धरती ते भाई साहब भाई रतन सिंह जी भंगू ओ मरी कप्तान दे नाल मुलाकात करके खालसा पंथ दी गौरवमई मर्यादा बारे खालसा पंथ दीयां कुर्बानियां बारे दसदे ने अज आपां सरवण करांगे कि जदों भाई रतन सिंह भंगू मरी कप्तान नूं खालसा पंथ बारे गुरु नानक साहिब दी वडियाई बारे दसदे आ ਤੇ ਕਿਸ ਤਰ੍ਹਾਂ ਮਰੀ ਕਪਤਾਨ ਵੀ ਗੁਰੂ ਨਾਨਕ ਸਾਹਿਬ ਦਾ ਪ੍ਰੇਮੀ ਬਣ ਜਾਂਦਾ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਵਿੱਚ ਇਹ ਤਾਕਤ ਹੈ। ਖਾਲਸਾ ਜੀ, ਜੇ ਕਿਸੇ ਦੇ ਸਾਹਮਣੇ ਇੱਕ ਵਾਰ ਕੋਈ ਪ੍ਰੇਮ ਦੇ ਵਿੱਚ ਭਿੱਜ ਕੇ ਧੰਨ ਗੁਰੂ ਨਾਨਕ ਕਹਿ ਦੇਵੇ ਤੇ ਧੰਨ ਗੁਰੂ ਨਾਨਕ ਨਾਮ ਨੂੰ ਸੁਣ ਕੇ ਗੁਰੂ ਨਾਨਕ ਦੇ ਨਾਲ ਪ੍ਰੇਮ ਹੋ ਜਾਂਦਾ। ਸੋ ਆਓ ਮਣੇ ਬਿਰਤੀਆਂ ਇਕਾਗਰ ਚਿਤ ਕਰਦੇ ਹੋਏ ਵਿਚਾਰ ਨੂੰ ਆਰੰਭ ਕਰੀਏ। ਬੇਨਤੀ ਹੈ ਦੋਨੇ ਹੱਥ ਜੋੜ ਕੇ ਸੀਸ ਝੁਕਾਉਂਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ।
ਦੋਹਰਾ ਜਿਨ ਕੈ ਘੋੜੇ ਗੈਲ ਲੱਖ, ਤੋਪਨ ਕਈ ਹਜ਼ਾਰ।
ਖਾਲਸਾ ਜੀ, ਮਰੀ ਕਪਤਾਨ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਜੀ ਉਹਨਾਂ ਨੂੰ ਪੁੱਛਦਾ ਕਿ ਮੈਨੂੰ ਇਹ ਦੱਸ, ਇਹਨਾਂ ਖਾਲਸਿਆਂ ਨੇ ਉਹਨਾਂ ਹਾਕਮਾਂ ਨੂੰ, ਉਹਨਾਂ ਬਾਦਸ਼ਾਹਾਂ ਨੂੰ, ਉਹਨਾਂ ਸਰਕਾਰਾਂ ਨੂੰ ਕਿਵੇਂ ਹਰਾਇਆ ਜਿਨ੍ਹਾਂ ਦੇ ਕੋਲ ਲੱਖਾਂ ਹੀ ਘੋੜ ਸਵਾਰ ਫੌਜਾਂ ਸਨ, ਜਿਨ੍ਹਾਂ ਕੋਲ ਹਥਿਆਰਾਂ ਦੀ ਕਮੀ ਨਹੀਂ, ਜਿਨ੍ਹਾਂ ਕੋਲ ਤੋਪਾਂ ਦੀ ਕਮੀ ਨਹੀਂ, ਜਿਨ੍ਹਾਂ ਕੋਲ ਫੌਜਾਂ ਦੀ ਕਮੀ ਨਹੀਂ, ਉਹਨਾਂ ਫੌਜਾਂ ਵਾਲਿਆਂ ਨੂੰ, ਤੋਪਾਂ ਵਾਲਿਆਂ ਨੂੰ ਖਾਲਸਾ ਕਿਵੇਂ ਹਰਾਉਂਦਾ ਹੈ?
ਤਖਤ ਪਾਤਸ਼ਾਹੀ ਬਹਿ ਕਰਤ ਤਿਨ ਦਾਸਨ ਦੀਨੇ ਗਾਰ।
ਉਹ ਤਖਤਾਂ ਤੇ ਬੈਠ ਕਰਕੇ ਆਮ ਪ੍ਰਜਾ ਨੂੰ, ਆਮ ਲੋਕਾਈ ਨੂੰ ਦੁੱਖ ਦਿੰਦੇ ਸਨ, ਆਮ ਲੋਕਾਈ ਦਾ ਖੂਨ ਨਚੋੜ ਦਿੰਦੇ ਸੀ, ਆਮ ਲੋਕਾਈ ਦੇ ਉੱਤੇ ਜ਼ੁਲਮ ਕਰਦੇ ਸੀ ਪ੍ਰਜਾ ਦੇ ਉੱਤੇ ਹਾਕਮ। ਪਰ ਇਹਨਾਂ ਮੁੱਠੀ ਭਰ ਗੁਰੂ ਕਿਆਂ ਸਿੰਘਾਂ ਨੇ ਉਹਨਾਂ ਦੇ ਜ਼ੁਲਮੀ ਰਾਜ ਨੂੰ ਮਲੀਆ ਮੇਟ ਕਿਵੇਂ ਕਰ ਦਿੱਤਾ, ਮੈਨੂੰ ਦੱਸਣਾ ਕਰ।
ਭਾਂਗ ਨੁਗਦ ਲੈ ਨਾਮ ਸਿਰ ਡਾਰੇ ਜਾਂ ਕੇ ਦਾਸ।
ਤੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਗੁਰੂ ਖਾਲਸੇ ਪੰਥ ਦੀ ਜੋ ਪੁਰਾਤਨ ਮਰਿਆਦਾ ਦਾ ਹਵਾਲਾ ਦੇ ਕਰਕੇ ਕਹਿੰਦੇ ਨੇ ਕਿ ਗੁਰੂ ਕੇ ਖਾਲਸਿਆਂ ਦੇ ਕੋਲ ਭਾਵੇਂ ਸੰਸਾਰਕ ਪਦਾਰਥ ਬਹੁਤੇ ਨਹੀਂ, ਇਹ ਜੰਗਲਾਂ ਵਿੱਚ ਰਾਤਾਂ ਕੱਟਦੇ ਨੇ, ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਰਾਤਾਂ ਕੱਟਦੇ ਨੇ, ਭਾਵੇਂ ਛਕਣ ਵਾਸਤੇ ਇਹਨਾਂ ਕੋਲ ਬਹੁਤੇ ਪਦਾਰਥ ਤਾਂ ਨਹੀਂ, ਪਰ ਹਾਂ ਇਹਨਾਂ ਕੋਲ ਗੁਰੂ ਨਾਨਕ ਦੀ ਰਹਿਮਤ ਹੈ, ਗੁਰੂ ਨਾਨਕ ਦੀ ਕਿਰਪਾ ਹੈ। ਜਦੋਂ ਗੁਰੂ ਕੇ ਖਾਲਸੇ ਸ਼ਹੀਦੀ ਦੇਗਾਂ ਦੇ ਜਾਂ ਸ਼ਰਧਾਈਆਂ ਦੇ ਰਗੜੇ ਲਾਉਂਦੇ ਨੇ ਤੇ ਰਗੜੇ ਲਾਉਣ ਤੋਂ ਬਾਅਦ ਜਦੋਂ ਨੁਗਦਾ ਬਚ ਜਾਂਦਾ ਤੇ ਕਹਿੰਦੇ ਨੁਗਦਾ ਹੱਥ ਦੇ ਵਿੱਚ ਪਕੜ ਕਰਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਜਾਪ ਕਰਦੇ ਹੋਏ ਵਿਦਹੇ ਸਾ ਕੀਆ ਸਾਗਰੇ ਸਬਜ਼ ਰੰਗ ਕੇ ਮਾਰਾ ਬਕਾਰਸਤ ਦਰ ਵਕਤ ਜੰਗ, ਵਿਦੇ ਸਾ ਕੀਆ ਸਾਗਰੇ ਸਬਜ਼ ਗੂੰ ਕੇ ਮਾਰਾ ਬਕਾਰਸਤ ਜੰਗ ਅੰਦਰੂ, ਲਬਾ ਲਬ ਬਕੁਨ ਦਮ ਬਦਮ ਨੋਸ਼ਕੁਨ ਗਮੇ ਹਰ ਦੋ ਆਲਮ ਫਰਾਮੋਸ਼ਕੁਨ। ਜਦੋਂ ਇਸ ਤਰ੍ਹਾਂ ਦਸਵੇਂ ਪਾਤਸ਼ਾਹ ਦੀ ਬਾਣੀ ਦਾ ਜਾਪ ਕਰਦੇ ਹੋਏ ਹੱਥ ਦੇ ਵਿੱਚ ਸ਼ਰਧਾਈਆਂ ਦੇ ਰਗੜੇ ਲਾਉਣ ਤੋਂ ਬਾਅਦ ਨੁਗਦਾ ਪਕੜਦੇ ਹਨ।
ਰਹੇ ਨਾ ਅੜਨੈ ਜੋਗ ਵੋ ਤੁਰਕ ਹੋਏ ਤਹਿਨਾਸ।
ਤਾਂ ਕਹਿੰਦੇ ਜਿਹਦਾ ਨਾਮ ਲੈ ਕੇ ਅਰਦਾਸਾ ਸੋਧ ਕਰਕੇ ਨੁਗਦਾ ਜਿਹਦਾ ਨਾਮ ਲੈ ਕੇ ਹਵਾ ਦੇ ਵਿੱਚ ਆਕਾਸ਼ ਦੇ ਵਿੱਚ ਸੱਟਦੇ ਨੇ, ਕਹਿੰਦੇ ਕੇਵਲ ਸ਼ਰਧਾਈਆਂ ਦਾ ਨੁਗਦਾ ਆਕਾਸ਼ ਵਿੱਚ ਨਹੀਂ ਸੱਟਦੇ ਬਲਕਿ ਜ਼ੁਲਮੀ ਰਾਜਿਆਂ ਦਾ ਕਾਲ ਮੰਡਰਾ ਕੇ ਹਵਾ ਦੇ ਵਿੱਚ ਉੱਡਣ ਲੱਗ ਜਾਂਦਾ ਹੈ। ਖਾਲਸਾ ਜੀ, ਅੱਜ ਵੀ ਇਹ ਮਰਿਆਦਾ ਹੈ ਗੁਰੂ ਕੇ ਖਾਲਸੇ ਪੰਥ ਦੇ ਵਿੱਚ ਪੁਰਾਤਨ ਕੇ ਸ਼ਰਧਾਈਆਂ ਦੇ ਰਗੜੇ ਲਾਉਣ ਤੋਂ ਬਾਅਦ ਜੋ ਨੁਗਦਾ ਹੁੰਦਾ ਹੈ ਉਹ ਨੁਗਦਾ ਫਿਰ ਅਰਦਾਸ ਕਰਕੇ ਤੇ ਆਕਾਸ਼ ਦੇ ਵਿੱਚ ਗੁਰੂ ਕੇ ਖਾਲਸੇ ਨੁਗਦੇ ਦਾ ਸਲੋਕ ਪੜ੍ਹ ਕੇ ਫਿਰ ਉਹਨੂੰ ਆਕਾਸ਼ ਦੇ ਵੱਲ ਸੱਟਦੇ ਨੇ। ਦਿੱਲੀ ਬਾਰਡਰ ਤੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਉੱਥੇ ਜਦੋਂ ਅੰਦੋਲਨ ਸ਼ੁਰੂ ਹੋਇਆ ਤੇ ਗੁਰੂ ਕਿਆਂ ਖਾਲਸਿਆਂ ਨੇ ਰਗੜੇ ਲਾ ਕੇ ਦਿੱਲੀ ਦੇ ਵੱਲ ਤਖ਼ਤ ਵੱਲ ਮੂੰਹ ਕਰਕੇ ਨੁਗਦੇ ਸੁੱਟਣੇ ਤੇ ਉੱਥੋਂ ਦੇ ਮੀਡੀਆ ਨੇ ਕਹਿਣਾ ਕਿ ਲੱਗਦਾ ਬੰਬ ਸੱਟਦੇ ਨੇ, ਇਹ ਬੰਬ ਨਹੀਂ ਇਹ ਤੇ ਖਾਲਸਾ ਜੀ ਜ਼ੁਲਮੀ ਹਾਕਮਾਂ ਦਾ ਕਾਲ ਗੁਰੂ ਕਾ ਖਾਲਸਾ ਸੱਟਦਾ ਸੀ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਜਿਹਦੇ ਵੱਲ ਮੂੰਹ ਕਰਕੇ ਜਿਸ ਜ਼ੁਲਮੀ ਰਾਜੇ ਦਾ ਨਾਮ ਲੈ ਕਰਕੇ ਗੁਰੂ ਕੇ ਨਿਹੰਗ ਸਿੰਘ ਇੱਕ ਦਿਨ ਨੁਗਦਾ ਸੱਟ ਦੇਣ, ਕਹਿੰਦੇ ਉਹਦਾ ਰਾਜ ਮਲੀਆ ਮੇਟ ਕਰ ਦਿੰਦੇ ਨੇ।
ਕਬਿਤ ਬੱਤੀ ਮਾਂ ਮਰੀ ਨੇ ਪਿਆਰੇ ਬਚ ਹਮ ਸਿਉਂ ਉਚਾਰੇ ਤਬ।
ਕਹਿੰਦੇ ਨੇ ਗੁਰੂ ਕੇ ਖਾਲਸਾ ਦੀ ਮਰਿਆਦਾ ਸੁਣਨ ਤੋਂ ਬਾਅਦ ਮਰੀ ਕਪਤਾਨ ਬੜੇ ਪਿਆਰ ਦੇ ਵਿੱਚ ਭਾਈ ਰਤਨ ਸਿੰਘ ਭੰਗੂ ਜੀ ਨੂੰ ਬਚਨ ਕਰਨ ਲੱਗਾ।
ਨਾਨਕ ਜੀ ਪਾਈ ਜਿਮ ਸ਼ਾਹੀ ਕਹੋ ਸੋ ਟਬ।
ਕਹਿਣ ਲੱਗਾ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀਆਂ ਤੁਸੀਂ ਗੱਲਾਂ ਕਰਦੇ ਹੋ, ਮੈਨੂੰ ਦੱਸੋ ਕਿ ਬਾਬੇ ਨਾਨਕ ਨੇ, ਗੁਰੂ ਨਾਨਕ ਸਾਹਿਬ ਨੇ ਪਾਤਸ਼ਾਹੀ ਕਿੱਥੋਂ ਪਾਈ ਹੈ, ਮੈਨੂੰ ਉਹ ਦੱਸਣਾ ਕਰ।
ਹਮ ਉਸੇ ਯੋ ਸੁਣਾਈ ਸੁਣੋ ਸੰਤ ਮਤ ਭਾਈ।
ਭਾਈ ਰਤਨ ਸਿੰਘ ਭੰਗੂ ਕਹਿੰਦੇ, ਸੰਤ ਜਨੋ, ਐ ਗੁਰੂ ਕਿਉ ਸਿੱਖੋ, ਮੈਂ ਗੁਰੂ ਨਾਨਕ ਸਾਹਿਬ ਦੀ ਪਾਤਸ਼ਾਹੀ ਬਾਰੇ ਕਿਸ ਤਰ੍ਹਾਂ ਬ੍ਰਿਟਿਸ਼ ਸਰਕਾਰ ਨੂੰ ਦੱਸਿਆ, ਸੁਣਨਾ ਕਰੂ।
ਸੁਣ ਕੇ ਬੁਲਾਏ ਸਮਝਾਏ ਕਹੀ ਨਿਜ ਰੱਬ।
ਕਹਿਣ ਲੱਗੇ, ਮੈਂ ਕਿਹਾ ਉਸ ਮਰੀ ਕਪਤਾਨ ਨੂੰ, ਬ੍ਰਿਟਿਸ਼ ਸਰਕਾਰ ਦੇ ਕਪਤਾਨ ਨੂੰ, ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਈ ਆਮ ਇਨਸਾਨ ਨਹੀਂ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਖੁਦ ਖੁਦਾ ਸੰਸਾਰ ਦੇ ਤਖਤੇ ਤੇ ਆਇਆ। ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਰੱਬ ਖੁਦ ਸੰਸਾਰ ਦੇ ਤਖਤੇ ਤੇ ਪ੍ਰਗਟ ਹੋਇਆ।
ਰਾਜਾ ਕਰ ਕਿਹਾ ਮੋਰ ਉਹ ਕਿਮ ਪੁਜੇ ਜੋਰ।
ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਰੂਪ ਦੇ ਵਿੱਚ ਰੱਬ ਨੇ ਪ੍ਰਗਟ ਹੋ ਕਰਕੇ ਆਪਣੀ ਪਾਤਸ਼ਾਹੀ ਨੂੰ ਵੀ ਆਪ ਹੀ ਪ੍ਰਗਟ ਕੀਤਾ। ਖਾਲਸਾ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਾਤਸ਼ਾਹੀ ਕਿਸੇ ਸੰਸਾਰ ਦੇ ਬਾਦਸ਼ਾਹ ਨੇ ਨਹੀਂ ਦਿੱਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਗੁਰੂ ਸੰਸਾਰ ਦੇ ਬੰਦਿਆਂ ਨੇ ਨਹੀਂ ਬਣਾਇਆ, ਬਲਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਉਦੋਂ ਤੋਂ ਰੱਬ ਨੇ, ਜਦੋਂ ਦੁਨੀਆਂ ਦੀ ਹੋਂਦ ਨਹੀਂ ਸੀ, ਜਦੋਂ ਬੰਦੇ ਦੀ ਹੋਂਦ ਨਹੀਂ ਸੀ, ਜਦੋਂ ਅਰਬਦ ਨਰਬਦ ਧੁੰਦੂ ਕਾਰਾ ਸੀ, ਜਦੋਂ ਕੁਝ ਵੀ ਨਹੀਂ ਸੀ, ਕਹਿਣ ਲੱਗੇ ਉਦੋਂ ਵੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸ਼ਕਤੀ ਮੌਜੂਦ ਸੀ। ਜਦੋਂ ਸ੍ਰਿਸ਼ਟੀ ਹੋਂਦ ਵਿੱਚ ਆਈ, ਉਦੋਂ ਵੀ ਪਰਮਾਤਮਾ ਦੀ ਸ਼ਕਤੀ ਮੌਜੂਦ ਹੈ, ਪ੍ਰਗਟ ਹੈ, ਤੇ ਕਹਿੰਦੇ ਜਦੋਂ ਸ੍ਰਿਸ਼ਟੀ ਖਤਮ ਵੀ ਹੋ ਜਾਵੇਗੀ, ਤੇ ਸੱਚ ਜਾਣਿਓ ਰੱਬ ਦੀ ਤਾਕਤ ਉਦੋਂ ਵੀ ਨਹੀਂ ਮੁੱਕਣੀ, ਕਿਉਂਕਿ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਹਿੰਦੇ ਕੁਝ ਵੀ ਨਾ ਹੋਵੇ, ਸੰਸਾਰ ਖਤਮ ਹੋ ਜਾਵੇ, ਸੰਸਾਰ ਦੀਆਂ ਤਾਕਤਾਂ ਖਤਮ ਹੋ ਜਾਣ, ਪਰ ਉਦੋਂ ਵੀ ਇੱਕ ਤਾਕਤ ਕਾਇਮ ਰਹੇਗੀ, ਗੁਰੂ ਨਾਨਕ ਸਾਹਿਬ ਦੀ ਤਾਕਤ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਤਾਕਤ ਕਾਇਮ ਰਹੇਗੀ।
ਅੰਗ ਸੋ ਲਗਾਏ ਕਹੀਂ ਜਾਵੀਏ ਜ਼ਰੂਰ ਅਬ।
ਕਹਿਣ ਲੱਗੇ ਇੱਕ ਖੇਡ ਬਣਾਈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ, ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਪਰਮਾਤਮਾ ਖੁਦ ਸੰਸਾਰ ਦੇ ਤਖਤੇ ਤੇ ਪ੍ਰਗਟ ਹੋਇਆ, ਪਰ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਇਹ ਬਖਸ਼ਿਸ਼ ਹੈ, ਇਹ ਰਹਿਮਤ ਹੈ ਕਿ ਜਿਨੇ ਗੁਰੂ ਨਾਨਕ ਸਾਹਿਬ ਦੇ ਅੰਗਾਂ ਨੂੰ ਛੂਇਆ, ਜਿਨੇ ਗੁਰੂ ਨਾਨਕ ਸਾਹਿਬ ਦੇ ਚਰਨ ਪਰਸੇ, ਖਾਲਸਾ ਜੀ ਉਹ ਵੀ ਸੰਸਾਰ ਦਾ ਬਾਦਸ਼ਾਹ ਬਣ ਗਿਆ। ਇਹ ਸੱਚ ਹੈ ਭਾਈ ਲਹਿਣਾ ਜੀ, ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਅੰਗ ਨੂੰ ਛੂੰਦੇ ਨੇ ਤੇ ਗੁਰੂ ਅੰਗਦ ਸਾਹਿਬ ਹੋ ਜਾਂਦੇ ਨੇ। ਖਾਲਸਾ ਜੀ, ਮੈਂ ਅਕਸਰ ਬੇਨਤੀ ਕਰਦਾ, ਇਸੇ ਕਰਕੇ ਮੰਗਣਾ ਗੁਰੂ ਨਾਨਕ ਤੋਂ ਚਾਹੀਦਾ, ਰੱਬ ਤੋਂ ਮੰਗਣਾ ਚਾਹੀਦਾ, ਕਿਉਂਕਿ ਜਿਹੜਾ ਗੁਰੂ ਨਾਨਕ ਤੋਂ ਮੰਗਦਾ ਗੁਰੂ ਨਾਨਕ ਦਾ ਮੰਗਤਾ ਬਣ ਜਾਂਦਾ। ਗੁਰੂ ਨਾਨਕ ਦੁਨੀਆਂ ਦਾ ਮੰਗਤਾ ਨਹੀਂ ਬਣਨ ਦਿੰਦਾ, ਦੁਨੀਆਂ ਦਾ ਬਾਦਸ਼ਾਹ ਬਣਾ ਦਿੰਦਾ। ਜੇ ਲੋਕਾਂ ਤੋਂ ਮੰਗਾਂਗੇ, ਦੁਨੀਆਂ ਤੋਂ ਮੰਗਾਂਗੇ ਤੇ ਮੰਗਤੇ ਕਹਿਲਾਵਾਂਗੇ, ਪਰ ਜੇ ਗੁਰੂ ਨਾਨਕ ਤੋਂ ਮੰਗਾਂਗੇ, ਮੰਗਤੇ ਨਹੀਂ ਦੁਨੀਆਂ ਦੇ ਬਾਦਸ਼ਾਹ ਕਹਿਲਾਵਾਂਗੇ। ਨਾਨਕ ਪਾਤਸ਼ਾਹੀ ਪਾਤਸ਼ਾਹ ਹੋ, ਜਿਨ੍ਹਾਂ ਦੇ ਕੋਲ ਗੁਰੂ ਨਾਨਕ ਦੀ ਸਿਫਤ ਹੈ, ਵਾਹਿਗੁਰੂ ਗੁਰਮੰਤਰ ਹੈ, ਉਹ ਦੁਨੀਆਂ ਦੇ ਮੰਗਤੇ ਨਹੀਂ ਹੁੰਦੇ, ਉਹ ਦੁਨੀਆਂ ਦੇ ਬਾਦਸ਼ਾਹ ਹੋ ਜਾਂਦੇ ਨੇ।
ਨਾਨਕ ਕਹਾਵੋ ਨਾਮ ਬੇਦੀ ਕੁਲ ਪਾਵੋ ਜਾਏ।
ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਰੂਪ ਦੇ ਵਿੱਚ ਰੱਬ ਨੇ ਪ੍ਰਗਟ ਹੋ ਕਰਕੇ ਆਪਣੇ ਆਪ ਨੂੰ ਨਾਨਕ ਸਦਵਾਇਆ, ਪਰਮਾਤਮਾ ਨੇ ਆਪ ਹੀ ਆਪਣਾ ਨਾਮ ਨਾਨਕ ਰੱਖਿਆ, ਤੇ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਵਿੱਚ ਵੀ ਇਹ ਬਰਕਤ ਹੈ, ਇਹ ਤਾਕਤ ਹੈ। ਖਾਲਸਾ ਜੀ, ਸੰਸਾਰ ਦੇ ਵਿੱਚ, ਜੀਵਨ ਦੇ ਵਿੱਚ ਕੋਈ ਮੁਸ਼ਕਲਾਂ ਭਰਾ ਸਮਾਂ ਆ ਜਾਵੇ, ਇੱਕ ਵਾਰ ਕੋਈ ਰਸਨਾ ਤੋਂ ਧੰਨ ਗੁਰੂ ਨਾਨਕ ਕਹਿ ਦੇਵੇ, ਗੁਰੂ ਨਾਨਕ ਸਾਹਿਬ ਇੱਕ ਖਿੰਨ ਨਹੀਂ ਲਾਉਂਦੇ, ਜੀਵਨ ਦੇ ਵਿੱਚੋਂ ਸਾਰੀ ਵਿਪਤਾ ਸਾੜ ਕੇ ਸਵਾਹ ਕਰ ਦਿੰਦੇ। ਗੁਰੂ ਨਾਨਕ ਸਾਹਿਬ ਦੇ ਨਾਮ ਦੇ ਵਿੱਚ ਇਹ ਤਾਕਤ ਹੈ। ਸੋ ਬੇਦੀਆਂ ਦੀ ਕੁਲ ਦੇ ਵਿੱਚ परमात्मा ने प्रगट हो करके अपने आप नू नानक सदवाया गुरु नानक साहब दे रूप दे विच प्रगट होए।
राखो जोई आवे शरण दुष्टन को गारो दब।
भाई रतन सिंह पंगू कहंदे गुरु नानक दी वडियाई है गुरु नानक दे चरणा दी ए अजमत है कि जेड़ा गुरु नानक साहब दे चरणा दे विच शरण दे विच आ जांदा है नमाणा हो करके बाबा नानक उनू सारियां रहमतां ते बख्शिशां दा खजाना दे दिंदा है। पर जेड़ा गुरु नानक साहब दे दर ते मत्था लाण आ जांदा है खालसा जी उह ढह ढेरी हो जांदा है भस्म हो जांदा है सड़ के सुआह हो जांदा है। ਇਹ ਕਾਰਨ ਹੈ ਜੇ ਖਾਲਸਾ ਜੀ ਕੋਡਾ ਰਾਖਸ ਮੱਥਾ ਲਾਉਂਦਾ ਤੇ ਫਿਰ ਕੋਡਾ ਰਾਖਸ ਰਹਿੰਦਾ ਹੀ ਨਹੀਂ। ਇਹ ਦਰ ਬੜਾ ਵੱਡਾ ਹੈ ਇਸੇ ਕਰਕੇ ਕਿਹਾ ਨੀਵੈ ਸੋ ਗੋਰਾ ਹੋਏ ਜਿਹੜਾ ਇਸ ਦਰ ਤੇ ਉੱਤੇ ਆ ਕੇ ਨੀਵਾਂ ਹੋ ਜਾਂਦਾ ਹੈ ਨਿਮਾਣਾ ਹੋ ਜਾਂਦਾ ਹੈ ਇਸ ਦਰ ਤੇ ਨੀਵੇ ਹੋਇਆ ਗੁਰੂ ਨਾਨਕ ਸਾਹਿਬ ਬਹੁਤ ਉੱਚਾ ਕਰ ਦਿੰਦੇ ਨੇ ਬਹੁਤ ਵੱਡਾ ਮਾਣ ਦੇ ਦਿੰਦੇ ਨੇ। ਸੋ ਜਿਹੜਾ ਤੇ ਗੁਰੂ ਨਾਨਕ ਸਾਹਿਬ ਦੇ ਸ਼ਰਨੀ ਆਉਂਦਾ ਹੈ ਉਹ ਤਰ ਜਾਂਦਾ ਹੈ ਤੇ ਜਿਹੜਾ ਬਾਬੇ ਨਾਲ ਮੱਥਾ ਲਾਉਂਦਾ ਉਹ ਮਰ ਜਾਂਦਾ ਹੈ।
ਚੌਪਈ ਮਰੀ ਕਹੇ ਹਮ ਸੁਣਾਵੋ ਸੁਬੱਬਾ।
ਹੁਣ ਮਰੀ ਕਪਤਾਨ ਨੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਸੁਣੀ ਤੇ ਪਿਆਰ ਪੈ ਗਿਆ ਬਾਬੇ ਨਾਲ। ਖਾਲਸਾ ਜੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਸੁਣ ਕੇ ਪਿਆਰ ਪੈ ਗਿਆ। ਭਾਈ ਰਤਨ ਸਿੰਘ ਜੀ ਨੂੰ ਕਹਿਣ ਲੱਗਾ ਮੈਨੂੰ ਸਾਰਾ ਸਬੱਬ ਸੁਣਾ।
ਨਾਨਕ ਰਾਜ ਕਿਮ ਭਿਓ ਥੋ ਰੱਬਾ।
ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਰਾਜ ਕਾਇਮ ਹੋਇਆ।
ਜਿਮ ਉਸਕੇ ਹਮ ਉੱਤਰ ਦੀਨੋ।
ਤਾਂ ਕਿਸ ਤਰ੍ਹਾਂ ਭਾਈ ਰਤਨ ਸਿੰਘ ਪੰਗੂ ਉੱਤਰ ਦਿੰਦੇ ਹਨ
ਤੇ ਮੈਂ ਸੁਣੋ ਤੁਮ ਸੰਤ ਪ੍ਰਵੀਨੋ।
ਭਾਈ ਸਾਹਿਬ ਕਹਿੰਦੇ ਤੁਸੀਂ ਵੀ ਧਿਆਨ ਨਾਲ ਸੁਣਨਾ ਕਰੋ।
ਕਲ ਯੁਗ ਮੈਂ ਬੜ ਪਰ ਗਏ ਉੱਚਾ ਦੰਦ।
ਭਾਈ ਰਤਨ ਸਿੰਘ ਪੰਗੂ ਕਹਿੰਦੇ ਗੁਰੂ ਨਾਨਕ ਸਾਹਿਬ ਉਸ ਮੌਕੇ ਸੰਸਾਰ ਦੇ ਤਖਤੇ ਤੇ ਆਏ ਜਦੋਂ ਕਲਯੁਗ ਬਹੁਤ ਵੱਧ ਚੁੱਕਿਆ ਸੀਗਾ ਜਦੋਂ ਕਲਯੁਗ ਜ਼ੋਰਾਂ ਤੇ ਸੀ ਪਾਪ ਫੈਲ ਚੁੱਕਿਆ ਸੀ ਜਦੋਂ ਰਿਸ਼ਤਿਆਂ ਦੀ ਆਪਸ ਦੇ ਵਿੱਚ ਮਿਠਾਸ ਖਤਮ ਹੋ ਚੁੱਕੀ ਸੀ ਉਸ ਵਕਤ ਗੁਰੂ ਨਾਨਕ ਸਾਹਿਬ ਸੰਸਾਰ ਦੇ ਤਖਤੇ ਤੇ ਪ੍ਰਗਟ ਹੋਏ।
ਵਧਿਓ ਕੁ ਧਰਮ ਧਰਮ ਪਿਓ ਮੰਦ।
ਕਿਉਂਕਿ ਕੁ ਧਰਮ ਤੋਂ ਭਾਵ ਅਧਰਮ ਵੱਧ ਗਿਆ ਧਰਮ ਘਟ ਗਿਆ। ਖਾਲਸਾ ਜੀ ਲੋਕ ਅਧਰਮੀ ਹੋ ਗਏ ਧਰਮ ਦੀ ਮਰਿਆਦਾ ਨੂੰ ਛੱਡ ਗਏ। ਉਸ ਵਕਤ ਗੁਰੂ ਨਾਨਕ ਸਾਹਿਬ ਦਾ ਆਗਾਜ਼ ਹੋਇਆ ਤੇ ਮੈਂ ਬੇਨਤੀ ਕਰਾਂ ਗੁਰਬਾਣੀ ਦੇ ਵਿੱਚ ਗੁਰ ਇਤਿਹਾਸ ਦੇ ਵਿੱਚ ਧਰਮ ਦਾ ਮਤਲਬ ਕੇਵਲ ਇਹ ਨਹੀਂ ਕਿ ਪਹਿਰਾਵੇ ਦੇ ਨਾਲ ਧਰਮੀ ਬਣਿਆ ਜਾਂਦਾ ਹੈ। ਧਰਮ ਦਾ ਮਤਲਬ ਕੇਵਲ ਇਹ ਵੀ ਨਹੀਂ ਕਿ ਰੋਜ਼ਾਨਾ ਧਾਰਮਿਕ ਅਸਥਾਨ ਤੇ ਜਾ ਕੇ ਕੇਵਲ ਸਿਜਦਾ ਕਰਕੇ ਤਾਂ ਹੀ ਧਰਮੀ ਬਣਿਆ ਜਾਂਦਾ ਹੈ। ਜਦੋਂ ਤੱਕ ਧਰਮ ਦੇ ਗੁਣ ਅੰਦਰ ਧਾਰਨ ਨਹੀਂ ਕਰਦੇ ਉਦੋਂ ਤੱਕ ਧਰਮੀ ਨਹੀਂ ਬਣਿਆ ਜਾਂਦਾ। ਉੱਤਮ ਸੰਗਤ ਉੱਤਮ ਹੋਵੇ ਗੁਣ ਕੋ ਧਾਵੈ ਅਵਗੁਣ ਧੋਵੈ। ਸੋ ਧਰਮੀ ਉਹ ਹੈ ਜਿਹਨੇ ਧਰਮ ਦੇ ਗੁਣਾਂ ਨੂੰ ਅੰਦਰ ਧਾਰਨ ਕੀਤਾ। ਸਿੱਖ ਹੋਵੇ ਜਿਹਨੇ ਸਿੱਖੀ ਦੇ ਗੁਣਾਂ ਨੂੰ ਧਾਰਨ ਕੀਤਾ। ਜਿਹੜਾ ਕਿਸੇ ਦੇ ਨਾਲ ਫਿੱਕਾ ਨਹੀਂ ਬੋਲਦਾ ਇੱਕ ਫਿੱਕਾ ਨਾ ਗਲਾਏ ਸਭ ਨਾਮ ਏ ਸੱਚਾ ਸੋ ਧਨੀ। ਜਿਹਦੇ ਅੰਦਰ ਦਇਆ ਹੈ ਉਹ ਧਰਮੀ ਹੈ ਪਹਿਰਾਵੇ ਕਰਕੇ ਧਰਮੀ ਨਹੀਂ। ਸੋ ਭਾਈ ਰਤਨ ਸਿੰਘ ਪੰਗੂ ਕਹਿੰਦੇ ਉਦੋਂ ਗੁਰੂ ਨਾਨਕ ਸਾਹਿਬ ਆਏ ਜਦੋਂ ਧਾਰਮਿਕ ਅਸਥਾਨਾਂ ਤੋਂ ਵੀ ਧਰਮ ਦੀ ਮਰਿਆਦਾ ਉੱਡ ਚੁੱਕੀ ਸੀ ਭਾਵ ਮਾਇਆ ਦਾ ਬੋਲਬਾਲਾ ਹੋ ਰਿਹਾ ਸੀ ਪਾਪ ਦਾ ਬੋਲਬਾਲਾ ਹੋ ਰਿਹਾ ਸੀ।
ਲਾਲਚ ਲਾਗੇ ਮਾਇਆ ਭੂਪ।
ਭਾਈ ਰਤਨ ਸਿੰਘ ਪੰਗੂ ਕਹਿੰਦੇ ਸਾਰੇ ਰਾਜੇ ਮਹਾਰਾਜੇ ਧਾਰਮਿਕ ਲੋਕ ਪੰਡਿਤ ਜੋਤਸ਼ੀ ਮਾਇਆ ਦੇ ਲਾਲਚ ਪਿੱਛੇ ਕੁਧਰਮ ਕਮਾ ਰਹੇ ਸਨ। ਸੱਚ ਹੈ ਖਾਲਸਾ ਜੀ ਜੇ ਧਰਮੀ ਬੰਦਾ ਵੀ ਮਾਇਆ ਦਾ ਲਾਲਚ ਕਰਨ ਲੱਗ ਜਾਵੇ ਤਾਂ ਉਹ ਧਰਮੀ ਨਹੀਂ ਰਹਿ ਜਾਂਦਾ। ਇਹੋ ਕਾਰਨ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਬਾਰ ਬਾਰ ਧਰਮੀਆਂ ਨੂੰ ਸਮਝਾਇਆ ਗਿਆ ਕਿ ਜੇ ਧਰਮ ਦੇ ਕੱਪੜੇ ਪਾ ਕਰਕੇ ਵੀ ਲਾਲਚ ਨਾ ਛੱਡਿਆ ਤੇ ਫਿਰ ਸੱਜਣਾ ਤੂੰ ਧਰਮੀ ਨਹੀਂ। ਪਰ ਵੇਖਣ ਵਿੱਚ ਆਉਂਦਾ ਹੈ ਸੰਗਤ ਨੂੰ ਉਪਦੇਸ਼ ਕਰਨ ਵਾਲੇ ਜਿਹੜੇ ਕਹਿੰਦੇ ਨੇ ਕਿ ਮਾਇਆ ਦਾ ਲਾਲਚ ਛੱਡੋ ਉਹ ਸਭ ਤੋਂ ਵੱਧ ਮਾਇਆ ਪਿੱਛੇ ਦੌੜਦੇ ਨੇ। ਤੇ ਮਾਇਆ ਪਿੱਛੇ ਦੌੜਦੇ ਦੌੜਦੇ ਧਾਰਮਿਕ ਕੱਪੜੇ ਪਾ ਕਰਕੇ ਧਰਮ ਨੂੰ ਨਹੀਂ ਨਿਭਾਉਂਦੇ, ਇਬਾਦਤ ਨਹੀਂ ਕਰਦੇ, ਬੰਦਗੀ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਕੇਵਲ ਲੋਕ ਵਿਖਾਵੇ ਵਾਸਤੇ ਧਾਰਮਿਕ ਲਿਬਾਸ ਬਣਾ ਕੇ ਲੋਕਾਂ ਨੂੰ ਨਾਮ ਜਪਣ ਦਾ ਉਪਦੇਸ਼ ਤਾਂ ਦਿੰਦੇ ਨੇ ਪਰ ਖੁਦ ਕਦੇ ਨਾਮ ਨਹੀਂ ਜਪਦੇ, ਅੰਮ੍ਰਿਤ ਵੇਲਾ ਨਹੀਂ ਕਰਦੇ, ਨਿਤਨੇਮ ਨਹੀਂ ਕਰਦੇ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਉਹੀ ਬੰਦਾ ਧਰਮੀ ਹੈ ਜਿਹੜਾ ਦੂਜਿਆਂ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਖੁਦ ਜਪਦਾ ਹੈ। ਆਪ ਜਪਾਏ ਜਪੇ ਸੁਣਾਓ, ਰੱਬ ਪਰਮਾਤਮਾ ਜਪਾਉਂਦਾ ਆਪ ਹੈ। ਪਰ ਜੇ ਸੰਗਤ ਵਿੱਚ ਉਪਦੇਸ਼ ਕਰਨਾ ਤੇ ਭਗਤ ਕਬੀਰ ਜੀ ਕਹਿੰਦੇ, ਕਬੀਰ ਅਬਰੇ ਕੋ ਉਪਦੇਸ਼ ਤੇ ਮੁਖਮੇ ਪਰ ਹੈ ਰੇਤ। ਜੇ ਲੋਕਾਂ ਨੂੰ ਕਹਿਣਾ ਭਾਈ ਨਿਤਨੇਮ ਕਰ, ਸਿਮਰਨ ਕਰ, ਤੇ ਜੇ ਖੁਦ ਕਦੇ ਨਿਤਨੇਮ ਸਿਮਰਨ ਨਹੀਂ ਕੀਤਾ ਤੇ ਰੱਬ ਦੀ ਦਰਗਾਹ ਚ ਪ੍ਰਵਾਨ ਨਹੀਂ ਹੋਣਾ। ਸੋ ਇਸ ਕਰਕੇ ਕਿਹਾ ਕਿ ਪਹਿਲਾਂ ਆਪ ਜਪ, ਫਿਰ ਦੂਸਰਿਆਂ ਨੂੰ ਜਪਣ ਦਾ ਉਪਦੇਸ਼ ਦੇ, ਤਾਂ ਤੂੰ ਧਰਮੀ ਹੈ। ਨਹੀਂ ਤੇ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ, ਅੰਤ ਕਾਲ ਕਾ ਤੀ ਕਟਿਓ ਬਾਸ ਨਰਕ ਮੋਲੀਨ, ਨਹੀਂ ਤਾਂ ਫਿਰ ਬੰਦਾ ਭੇਖੀ ਬਣ ਜਾਂਦਾ ਹੈ।
ਰਾਜਨ ਪਾਏ ਨਿਜ ਧਰਮ ਕੂਪ,
ਜਿਹੜੇ ਰਾਜੇ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ ਉਹ ਨਿਆਂ ਕਰਨਾ ਛੱਡ ਚੁੱਕੇ ਸਨ। ਰਾਜੇ ਦਾ ਕੰਮ ਹੁੰਦਾ ਨਿਆਂ ਕਰਨਾ, ਰਾਜੇ ਦਾ ਕੰਮ ਹੁੰਦਾ ਸਾਰੀ ਪ੍ਰਜਾ ਨੂੰ ਇੱਕ ਬਰਾਬਰ ਸਮਝਣਾ। ਪਰ ਕਹਿੰਦੇ ਸਤਿਗੁਰੂ ਵੇਲੇ ਕਲਯੁਗ ਵੱਧ ਗਿਆ ਕਿ ਰਾਜੇ ਨਿਆਂ ਕਰਨਾ ਛੱਡ ਗਏ, ਲੋਕਾਂ ਤੇ ਅਤਿਆਚਾਰ ਕਰਨ ਲੱਗ ਪਏ, ਰਿਸ਼ਵਤ ਖੋਰੀ ਵੱਧ ਗਈ, ਰਿਸ਼ਵਤ ਖਾ ਕਰਕੇ ਆਪਣੀ ਮਰਜ਼ੀ ਦੇ ਨਾਲ ਫਤਵੇ ਜਾਰੀ ਕਰਨ ਲੱਗ ਪਏ।
ਪੰਥ ਧਾਈ ਪੀਜੇ ਜਗ ਆਏ,
ਉਸ ਵਕਤ ਇੱਕ ਦੂਸਰੇ ਦੇ ਧਰਮ ਦੇ ਉੱਤੇ ਹਮਲੇ ਹੋਣ ਲੱਗ ਪਏ।
ਪੰਥ ਵਿਚਲ ਪੀ ਤਿਨਕੇ ਗਏ,
ਔਰ ਆਪਸ ਦੇ ਵਿੱਚ ਇੱਕ ਦੂਸਰੇ ਦੀ ਧਾਰਮਿਕ ਮਰਿਆਦਾ ਦੇ ਉੱਤੇ ਵਾਦ ਵਿਵਾਦ ਛਿੜ ਪਏ। ਪਰ ਇਹਦਾ ਨੁਕਸਾਨ ਬੜਾ ਵੱਡਾ ਹੋਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ ਜਿਹੜੇ ਧਰਮ ਪੰਥ ਚੱਲੇ ਸੀ, ਧਾਰਮਿਕ ਸੰਪਰਦਾਵਾਂ ਚੱਲੀਆਂ ਸੀ, ਭਾਈ ਰਤਨ ਸਿੰਘ ਭੰਗੂ ਕਹਿੰਦੇ ਵਾਦ ਵਿਵਾਦ ਕਾਰਨ ਉਹ ਸੰਪਰਦਾਵਾਂ ਅੱਜ ਅਲੋਪ ਹੋ ਚੁੱਕੀਆਂ। ਕਿਉਂਕਿ ਬੜੀਆਂ ਸੰਪਰਦਾਵਾਂ ਚੱਲੀਆਂ, ਜੋਗੀ ਚੱਲੇ, ਸਿੱਧ ਚੱਲੇ, ਨਾਂਗੇ ਸਾਧ ਚੱਲੇ, ਪਰ ਅੱਜ ਭਾਰਤ ਦੀ ਧਰਤੀ ਦੇ ਉੱਤੇ ਜੋਗੀ ਸਾਧ ਨਾਂਗੇ ਸਾਧ ਵੇਖਣ ਦੇ ਵਿੱਚ ਬਹੁਤ ਘੱਟ ਨੇ, ਤੇ ਜਿਹੜੇ ਹੈਨ ਵੀ ਉਹ ਸੰਪੂਰਨ ਤੌਰ ਤੇ ਤਿਆਗੀ ਨਹੀਂ ਰਹੇ। ਭਾਵ ਭਾਈ ਰਤਨ ਸਿੰਘ ਭੰਗੂ ਕਹਿੰਦੇ ਵਾਦ ਵਿਵਾਦ ਵਿੱਚ ਉਲਝਣ ਕਾਰਨ ਧਾਰਮਿਕ ਮਰਿਆਦਾ ਤੋਂ ਦੂਰ ਹੋ ਗਏ, ਪਹਿਰਾਵੇ ਤੱਕ ਜੁੜ ਗਏ, ਇਸ ਕਰਕੇ ਉਹਨਾਂ ਦੀਆਂ ਸੰਪਰਦਾਵਾਂ ਅਲੋਪ ਹੋ ਗਈਆਂ, ਤੇ ਜਿਹੜਾ ਉਪਦੇਸ਼ ਉਹਨਾਂ ਨੇ ਰੱਬ ਦੇ ਘਰ ਦਾ ਦੇਣਾ ਸੀ ਉਹ ਉਪਦੇਸ਼ ਵੀ ਛੱਡ ਦਿੱਤਾ। ਇਹੋ ਕਾਰਨ ਹੈ ਵੀ ਜਦੋਂ ਨਿਤਨੇਮ ਸਵੇਰੇ ਕਰਦੇ ਆ ਸਵਈਆਂ ਦੇ ਵਿੱਚ, ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਆਉਂਦਾ ਹੈ, ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕਉ ਨਾ ਦੇਖਿਤ ਪ੍ਰਾਨ ਪਤੀ ਕੇ। ਕਲਗੀ ਧਰ ਪਾਤਸ਼ਾਹ ਕਹਿੰਦੇ ਮੈਂ ਜੋਗੀਆਂ ਕੋਲ ਗਿਆ, ਸਿੱਧਾਂ ਕੋਲ ਗਿਆ, ਜੈਨੀਆਂ ਕੋਲ ਗਿਆ, ਬੋਧੀਆਂ ਕੋਲ ਗਿਆ, ਪਰ ਕਹਿੰਦੇ ਮੈਂ ਜਾ ਕੇ ਵੇਖਿਆ ਕਿ ਹਰ ਇੱਕ ਬੰਦਾ ਆਪੋ ਆਪਣੀ ਧੜੇ ਦਾ ਆਪੋ ਆਪਣੀ ਸੰਪਰਦਾ ਦਾ ਢੋਲ ਤੇ ਵਜਾ ਰਿਹਾ, ਪਰ ਜਿਸ ਪਰਮਾਤਮਾ ਨੇ ਸੰਪਰਦਾ ਬਣਾਈ ਹੈ ਉਸ ਪਰਮਾਤਮਾ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ। ਹਰ ਇੱਕ ਵਿਅਕਤੀ ਆਪੋ ਆਪਣਾ ਢੋਲ ਵਜਾਉਂਦਾ ਹੈ, ਰੱਬ ਦੀ ਖੁਦਾ ਦੀ ਗੱਲ ਕੋਈ ਕਰ ਨਹੀਂ ਰਿਹਾ। ਇਹੋ ਕਾਰਨ ਸੀ ਗੁਰੂ ਨਾਨਕ ਸਾਹਿਬ ਦਾ ਧਰਤੀ ਤੇ ਪ੍ਰਗਟ ਹੋਣ ਦਾ ਕਿ ਧਾਰਮਿਕ ਲੋਕਾਂ ਨੇ ਜੋ ਉਪਦੇਸ਼ ਸੰਸਾਰ ਨੂੰ ਦੇਣਾ ਸੀ ਨਾਮ ਦਾ ਉਹ ਦੇ ਨਹੀਂ ਸਨ ਰਹੇ। ਇਹੋ ਕਾਰਨ ਹੈ ਵੀ ਗੁਰੂ ਕੀ ਬਾਣੀ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੇ ਵਿੱਚ ਬਚਨ ਆਉਂਦਾ ਹੈ, ਸ੍ਰੀ ਗੁਰੂ ਨਾਨਕ ਆਪ ਪਰਮੇਸ਼ਵਰ ਅਵਤਾਰ ਲਿਓ ਸੁਭ ਵੰਸ਼ ਪ੍ਰਧਾਨਾ, ਪੂਰਬ ਜੋਤ ਪਠੈ ਦੇ ਆਇਸ ਤੇ ਸਭ ਆਪਨ ਮਤ ਉਰਜਾਨਾ। ਕਿ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਰੱਬ ਉਦੋਂ ਪ੍ਰਗਟ ਹੋਇਆ ਜਦੋਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵਾਲੇ ਪੀਰ ਪੈਗੰਬਰ ਔਲੀਏ ਅਵਤਾਰ ਗੰਧਰਵ ਫਰਿਸ਼ਤੇ ਉਹ ਆਪੋ ਆਪਣੀ ਮਤ ਵਿੱਚ ਉਲਝ ਕੇ ਰਹਿ ਗਏ, ਆਪੋ ਆਪਣੇ ਝਗੜਿਆਂ ਵਿੱਚ ਉਲਝ ਕੇ ਰਹਿ ਗਏ, ਧਰਮ ਦੇ ਨਾਮ ਤੇ ਝਗੜੇ ਹੋਣ ਲੱਗ ਪਏ। ਕਿਉਂਕਿ ਧਰਮ ਨੇ ਤੇ ਝਗੜੇ ਦੂਰ ਕਰਨੇ ਸੀ, ਪਰ ਖਾਲਸਾ ਜੀ ਧਰਮ ਦੇ ਨਾਮ ਤੇ ਝਗੜੇ ਹੋਣ ਲੱਗ ਪਏ। ਧਰਮ ਨੇ ਈਰਖਾ ਮਕਾਉਣੀ ਸੀ ਤੇ ਧਰਮ ਦੇ ਨਾਮ ਤੇ ਈਰਖਾ ਸਭ ਤੋਂ ਵੱਧ ਹੋਣ ਲੱਗ ਪਈ। ਧਰਮ ਨੇ ਵਿਤਕਰੇ ਦੂਰ ਕਰਨੇ ਸੀ ਤੇ ਧਾਰਮਿਕ ਅਸਥਾਨਾਂ ਦੇ ਉੱਤੇ ਵਿਤਕਰੇ ਹੋਣ ਲੱਗ ਪਏ। ਉਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਧਰਮ ਦੀ ਵਿਆਖਿਆ ਦੱਸਣ ਵਾਸਤੇ।
ਮਾਇਆ ਮੋਹ ਸਭਨ ਕੋ ਛਰਿਓ,
ਕਹਿੰਦੇ ਮਾਇਆ ਦੇ ਮੋਹ ਨੇ ਰਾਜਿਆਂ ਮਹਾਰਾਜਿਆਂ ਤੇ ਧਾਰਮਿਕ ਲੋਕਾਂ ਧਾਰਮਿਕ ਪ੍ਰਚਾਰਾਂ ਨੂੰ ਠੱਗ ਲਿਆ। ਭਾਵੇਂ ਕੋਈ ਰਾਜਾ ਸੀ, ਕੋਈ ਸੰਸਾਰੀ ਸੀ ਤੇ ਭਾਵੇਂ ਕੋਈ ਧਰਮ ਦੀ ਗੱਲ ਕਰ ਰਿਹਾ ਸੀ, ਕਹਿੰਦੇ ਮਾਇਆ ਨੇ ਸਾਰਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਖਾਲਸਾ ਜੀ, ਮਾਇਆ ਬੜੀ ਪ੍ਰਬਲ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੇ ਵਿੱਚ ਬਚਨ ਆਉਂਦਾ, ਆਦ ਭਵਾਨੀ ਈਸ਼ਰੀ ਮਾਇਆ ਜਾ ਕੋ ਨਾਮ, ਇਨ ਬਿਨ ਸਰੈ ਨਾ ਏਕ ਛਿਨ ਪੂਰਨ ਹੋਤ ਨਾ ਕਾਮ। ਸਤਿਗੁਰੂ ਗੁਰੂ ਗੋਬਿੰਦ ਸਿੰਘ ਕਹਿੰਦੇ ਜਦੋਂ ਰੱਬ ਨੇ ਦੁਨੀਆਂ ਬਣਾਈ, ਦੁਨੀਆਂ ਬਣਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਰੱਬ ਨੇ ਮਾਇਆ ਬਣਾ ਦਿੱਤੀ ਤੇ ਕਹਿੰਦੇ ਐਸੀ ਤਾਕਤਵਰ ਮਾਇਆ ਬਣਾਈ ਕਿ ਰੱਬ ਦੀ ਬਣਾਈ ਮਾਇਆ ਤੋਂ ਬਿਨਾਂ ਇੱਕ ਪਲ ਵੀ ਨਹੀਂ ਸਰਦਾ ਤੇ ਕੋਈ ਕੰਮ ਪੂਰਾ ਵੀ ਨਹੀਂ ਹੁੰਦਾ। ਤੇ ਭਾਈ ਦਇਆ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣ ਲੱਗੇ, ਪਾਤਸ਼ਾਹ ਫਿਰ ਮਾਇਆ ਤੇ ਤਾਕਤਵਰ ਹੋ ਗਈ ਵੀ ਮਾਇਆ ਤੋਂ ਬਿਨਾਂ ਸਰਦਾ ਹੀ ਕੋਈ ਨਹੀਂ, ਮਾਇਆ ਤੋਂ ਬਿਨਾਂ ਕੋਈ ਕੰਮ ਪੂਰਾ ਨਹੀਂ ਹੁੰਦਾ। ਤੇ ਕਲਗੀਆਂ ਵਾਲੇ ਹੱਸ ਕੇ ਕਹਿਣ ਲੱਗੇ, ਦਇਆ ਸਿੰਘ ਜੀ ਜਰਾ ਸੋਚੋ ਕਿ ਜਿਸ ਰੱਬ ਨੇ ਪਰਮਾਤਮਾ ਨੇ ਮਾਇਆ ਬਣਾਈ ਤੇ ਮਾਇਆ ਤੋਂ ਬਿਨਾਂ ਨਹੀਂ ਸਰਦਾ, ਜਿਹਦੀ ਬਣਾਈ ਚੀਜ਼ ਤੋਂ ਬਿਨਾਂ ਨਹੀਂ ਸਰਦਾ, ਉਸ ਰੱਬ ਤੋਂ ਬਿਨਾਂ ਵੀ ਕਿਵੇਂ ਸਰ ਸਕਦਾ, ਪਰਮਾਤਮਾ ਤੋਂ ਬਿਨਾਂ ਵੀ ਕੋਈ ਕੰਮ ਕਿਵੇਂ ਪੂਰਾ ਹੋ ਸਕਦਾ। ਭਾਈ ਰਤਨ ਸਿੰਘ ਭੰਗੂ ਕਹਿੰਦੇ ਮਾਇਆ ਨੇ ਧਾਰਮਿਕ ਲੋਕਾਂ ਨੂੰ ਵੀ ਲਪੇਟ ਵਿੱਚ ਲੈ ਲਿਆ। ਖਾਲਸਾ ਜੀ, ਇਹਦਾ ਮਤਲਬ ਇਹ ਹੈ ਜਦੋਂ ਬੰਦਾ ਧਰਮ ਦਾ ਕੰਮ ਵੀ ਕਰਦਾ ਕੇਵਲ ਤੇ ਕੇਵਲ ਰੁਜ਼ਗਾਰ ਵਾਸਤੇ, ਰੋਟੀਆਂ ਕਾਰਨ ਪੂਰੇ ਤਾਲ ਭਾਵ ਅਭਿਆਸ ਕੀਤਾ, ਉਪਦੇਸ਼ ਕੀਤਾ ਜਾਂ ਰੱਬ ਦੇ ਗੀਤ ਗਾਏ ਤੇ ਕੇਵਲ ਮਾਇਆ ਪ੍ਰਧਾਨ ਬਣਾ ਕਰਕੇ ਗਾਏ, ਪਰ ਗੁਰ ਸ਼ਬਦ ਨੂੰ ਪ੍ਰਧਾਨ ਬਣ ਕੇ ਨਹੀਂ ਗਾਏ। ਸੋ ਇਹ ਕਾਰਨ ਸੀ ਕਿ ਪੁਰਾਣੇ ਧਾਰਮਿਕ ਅਸਥਾਨਾਂ ਤੇ ਇਹ ਮਰਿਆਦਾ ਚੱਲ ਪਈ, ਰੋਟੀਆਂ ਕਾਰਨ ਪੂਰੇ ਤਾਲ ਦੀ, ਕਿ ਜਦੋਂ ਮਾਇਆ ਮਿਲ ਜਾਣੀ ਰੱਬ ਦੀ ਸਿਫਤ ਕਰ ਲੈਣੀ ਤੇ ਜਦੋਂ ਮਾਇਆ ਨਾ ਮਿਲਣੀ ਕਈ ਕਈ ਸਦੀਆਂ ਬੀਤ ਜਾਣੀਆਂ ਰੱਬ ਦਾ ਨਾਂ ਹੀ ਨਾ ਲੈਣਾ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਗੁਰੂ ਕੇ ਸਿੱਖ ਨੂੰ ਰੋਜ਼ਾਨਾ ਨਿਤਨੇਮ ਕਰਨਾ ਅਤ ਜ਼ਰੂਰੀ ਹੈ ਤੇ ਨਿਤਨੇਮ ਸਿੱਖ ਦੀ ਮਰਜ਼ੀ ਨਹੀਂ, ਨਿਤਨੇਮ ਗੁਰੂ ਦਾ ਹੁਕਮ ਹੈ। ਇਹ ਸਿੱਖ ਦੀ ਮਰਜ਼ੀ ਨਹੀਂ ਵੀ ਸਿੱਖ ਨੇ ਨਹੀਂ ਕਰਨਾ, ਇਹ ਗੁਰੂ ਦਾ ਹੁਕਮ ਹੈ। ਤੇ ਮੈਂ ਇੱਕ ਹੋਰ ਬੇਨਤੀ ਅਕਸਰ ਕਰਦਾ ਕਿ ਸਾਡੇ ਮਨ ਵਿੱਚ ਕਈ ਵਾਰ ਆਉਂਦਾ ਹੈ ਕਿ ਸਿੱਖੀ ਕਮਾਉਣਾ ਰਾਗੀਆਂ ਦਾ ਕੰਮ ਹੈ, ਸਿੱਖੀ ਦਾ ਬਾਣਾ ਪਾਉਣਾ ਢਾਡੀਆਂ ਦਾ ਕੰਮ ਹੈ, ਪਾਠ ਕਰਨਾ ਕਥਾ ਵਾਚਕਾਂ ਦਾ ਕੰਮ ਹੈ, ਗ੍ਰੰਥੀਆਂ ਦਾ ਕੰਮ ਹੈ। ਪਰ ਮੈਂ ਬੇਨਤੀ ਕਰਾਂ, ਬਾਬੇ ਨਾਨਕ ਨੇ ਰਾਗੀ ਢਾਡੀ ਕਥਾ ਵਾਚਕ ਜਾਂ ਕੀਰਤਨੀਏ ਜਾਂ ਗ੍ਰੰਥੀ ਨਹੀਂ, ਬਾਬੇ ਨਾਨਕ ਨੇ ਸਿੱਖ ਹੀ ਬਣਾਇਆ ਤੇ ਸਿੱਖ ਹੀ ਕਥਾ ਵਾਚਕ ਹੈ, ਸਿੱਖ ਹੀ ਕੀਰਤਨੀਆ ਹੈ, ਸਿੱਖ ਹੀ ਢਾਡੀ ਹੈ, ਸਿੱਖ ਹੀ ਗ੍ਰੰਥੀ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲੈਂਦਾ ਉਹ ਗ੍ਰੰਥੀ ਹੈ, ਜਿਹੜਾ ਗੁਰਬਾਣੀ ਦਾ ਕੀਰਤਨ ਕਰ ਲੈਂਦਾ ਉਹ ਕੀਰਤਨੀਆ ਹੈ, ਜਿਹੜਾ ਗੁਰਬਾਣੀ ਦੇ ਅਰਥਾਂ ਨੂੰ ਸਮਝ ਲੈਂਦਾ ਉਹ ਖਾਲਸਾ ਜੀ ਕਥਾ ਵਾਚਕ ਹੈ। ਮੇਰੇ ਕਹਿਣ ਤੋਂ ਭਾਵ ਇਹ ਕਿ ਅੱਜ ਭਾਵੇਂ ਸਤਿਗੁਰੂ ਕਿਰਪਾ ਕਰਕੇ ਆਪਣੇ ਪੰਥ ਦੇ ਵਿੱਚ ਵੱਖ ਵੱਖ ਸੇਵਾਵਾਂ ਬਖਸ਼ਦੇ ਨੇ, ਕਿਸੇ ਦੀ ਕਥਾ ਦੀ ਸੇਵਾ ਹੈ, ਕਿਸੇ ਦੀ ਕੀਰਤਨ ਦੀ ਸੇਵਾ ਹੈ, ਕਿਸੇ ਦੀ ਅਖੰਡ ਪਾਠ ਦੀ ਸੇਵਾ ਹੈ, ਕਿਸੇ ਦੀ ਅਰਦਾਸ ਦੀ ਸੇਵਾ ਹੈ, ਕਿਸੇ ਦੀ ਢਾਡੀ ਵਾਰਾਂ ਗਾਇਣ ਕਰਨ ਦੀ ਸੇਵਾ ਹੈ। ਪਰ ਇਹ ਵੀ ਸੱਚ ਹੈ ਕਿ ਇਹ ਜ਼ਰੂਰੀ ਨਹੀਂ ਕਿ ਜੇ ਕੀਰਤਨੀਆਂ ਗੁਰੂ ਘਰ ਦੇ ਵਿੱਚ ਹੈ ਤੇ ਕੀਰਤਨ ਕੇਵਲ ਕੀਰਤਨੀਆਂ ਹੀ ਕਰੇਗਾ, ਬਲਕਿ ਸੰਗਤ ਨੂੰ ਵੀ ਕੀਰਤਨ ਕਰਨਾ ਆਉਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਜੀ ਨੇ 300 ਰਾਗ ਬਾਣੀ ਵਿੱਚ ਲਿਖੇ ਨੇ, ਤੇ ਜੇ ਕਥਾ ਵਾਚਕ ਗੁਰੂ ਘਰ ਵਿੱਚ ਹੈ ਇਹਦਾ ਮਤਲਬ ਇਹ ਨਹੀਂ ਕਿ ਕਥਾ ਵਾਚਕ ਨੇ ਗੁਰਬਾਣੀ ਦੇ ਅਰਥ ਪੜ੍ਹਨੇ ਨੇ, ਬਲਕਿ ਗੁਰੂ ਕੀ ਸੰਗਤ ਨੇ ਵੀ ਘਰਾਂ ਦੇ ਵਿੱਚ ਬੈਠ ਕਰਕੇ ਸਹਿਜ ਪਾਠ ਕਰਨਾ ਹੈ ਤੇ ਨਾਲ ਨਾਲ ਗੁਰ ਸ਼ਬਦ ਦੇ ਅਰਥਾਂ ਨੂੰ ਸਮਝਣਾ। ਸੋ ਗੁਰੂ ਨਾਨਕ ਦੀ ਸਿੱਖੀ ਕਮਾਉਣ ਦਾ ਫਰਜ਼ ਹਰ ਇੱਕ ਸਿੱਖ ਦਾ ਹੈ।
ਧਰਮ ਹਾਰ ਨਿਜ ਕੁਲ ਚਹਿ ਭਰਿਓ।
ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਧਰਮ ਉਸ ਵਕਤ ਉੱਡ ਗਿਆ, ਅਧਰਮ ਫੈਲ ਗਿਆ, ਲੋਕ ਧਾਰਮਿਕ ਕਿਰਿਆਵਾਂ ਤੋਂ ਦੂਰ ਹੋ ਗਏ।
ਸ੍ਰੀ ਮੁਖ ਵਾਕ ਸਲੋਕ ਕਲ ਕਾਤੀ ਰਾਜੇ ਕਾ ਸਾਈ।
ਭਾਈ ਰਤਨ ਸਿੰਘ ਭੰਗੂ ਕਹਿੰਦੇ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਵੀ ਇਹ ਬਚਨ ਹੋਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਪਣੇ ਮੁਖੋਂ ਉਚਾਰਿਆ ਕਲ ਕਾਤੀ ਰਾਜੇ ਕਸਾਈ, ਕਿ ਰਾਜੇ ਕਸਾਈ ਬਣ ਕੇ ਜਿਸ ਤਰ੍ਹਾਂ ਕਸਾਈ ਜਾਨਵਰਾਂ ਨੂੰ ਕੋਹ ਕੋਹ ਕੇ ਮਾਰਦਾ, ਕਹਿੰਦੇ ਰਾਜੇ ਵੀ ਕਸਾਈ ਬਣ ਕੇ ਆਮ ਪ੍ਰਜਾ ਨੂੰ ਇਤਨਾ ਕਸ਼ਟ ਦੇਣ ਲੱਗ ਪਏ।
ਧਰਮ ਪੰਖ ਕਰ ਉਡਰਿਆ,
ਤੇ ਕਹਿੰਦੇ ਇਸ ਤਰ੍ਹਾਂ ਦਾ ਹਾਲਾਤ ਹੋ ਗਏ, ਇੰਜ ਲੱਗਦਾ ਸੀ ਧਰਮ ਆਪਣੇ ਆਪ ਨੂੰ ਖੰਭ ਲਾ ਕਰਕੇ ਕਿਤੇ ਦੂਰ ਉੱਡ ਚੁੱਕਿਆ ਹੈ।
ਕੂੜ ਅਮਾਵਸ ਸੱਚ ਚੰਦਰਮਾ,
ਕਹਿੰਦੇ ਕੂੜ ਅਮਾਵਸ ਬਣ ਗਈ, ਇਸ ਤਰ੍ਹਾਂ ਹੋ ਗਿਆ ਵੀ ਸੱਚ ਦਾ ਚੰਦਰਮਾ ਲੁਕ ਚੁੱਕਿਆ ਹੈ।
ਦਿਸੇ ਨਾਹੀਂ ਕਹਿ ਚੜਿਆ,
ਸੱਚ ਦਾ ਚੰਦਰਮਾ ਕਈ ਕਈ ਦਿਨ ਨਜ਼ਰ ਹੀ ਨਹੀਂ ਸੀ ਆਉਂਦਾ, ਭਾਵ ਅਮਾਵਸ ਦੇ ਵਿੱਚ ਚੰਦਰਮਾ ਨਹੀਂ ਨਜ਼ਰ ਆਉਂਦਾ। ਭਾਈ ਰਤਨ ਸਿੰਘ ਭੰਗੂ ਕਹਿੰਦੇ ਇਸ ਤਰ੍ਹਾਂ ਸੱਚ ਨਜ਼ਰ ਨਹੀਂ ਸੀ ਆਉਂਦਾ ਲੋਕਾਂ ਦੀ ਜ਼ਬਾਨ ਤੇ, ਹਰ ਇੱਕ ਵਿਅਕਤੀ ਝੂਠ ਬੋਲਦਾ ਸੀ, ਝੂਠ ਦਾ ਪਸਾਰਾ ਥਾਂ ਥਾਂ ਤੇ ਹੋ ਚੁੱਕਿਆ ਸੀ। ਕਚਹਿਰੀਆਂ ਦੇ ਵਿੱਚ, ਰਾਜਿਆਂ ਦੇ ਦਰਬਾਰ ਦੇ ਵਿੱਚ ਝੂਠ ਬੋਲਿਆ ਜਾਣ ਲੱਗ ਪਿਆ, ਧਾਰਮਿਕ ਅਸਥਾਨਾਂ ਤੇ ਝੂਠ ਦੀ ਬੋਲ ਬਾਲਾ ਹੋ ਗਿਆ ਤੇ ਸੱਚ ਕਿਤੇ ਨਜ਼ਰ ਨਹੀਂ ਸੀ ਆਉਂਦਾ।
ਦੋਹਰਾ ਤੋ ਮਾਰੀ ਨੇ ਫਿਰ ਕਿਹੋ, ਸਭ ਹਮ ਦੇਹੋ ਬਤਾਏ।
ਜਦੋਂ ਮਰੀ ਕਪਤਾਨ ਨੇ ਇਨ੍ਹਾਂ ਹਾਲਾਤਾਂ ਬਾਰੇ ਸੁਣਿਆ, ਭਾਈ ਸਾਹਿਬ ਨੂੰ ਕਹਿਣ ਲੱਗਾ ਫਿਰ ਮੈਨੂੰ ਸਾਰਾ ਕੁਝ ਵਿਸਥਾਰ ਪੂਰਵਕ ਦੱਸਣਾ ਕਰੋ।
ਕੌਣ ਸਾਲ ਓ ਕਾਲ ਕੌਣ, ਦੋਸ਼ ਕੌਣ ਓ ਥਾਏ।
ਭਾਈ ਰਤਨ ਸਿੰਘ ਭੰਗੂ ਨੂੰ ਕਹਿੰਦਾ ਫਿਰ ਇਹ ਦੱਸ ਵੀ ਕਿਸ ਸਾਲ ਗੁਰੂ ਨਾਨਕ ਸਾਹਿਬ ਦਾ ਆਗਾਜ਼ ਹੋਇਆ, ਕਿਹੜਾ ਦਿਨ ਸੀ, ਕਿਹੜਾ ਸਾਲ ਸੀ, ਕੌਣ ਦੇਸ਼, ਕਿਹੜੇ ਦੇਸ਼ ਦੇ ਵਿੱਚ, ਕਿਸ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ।
ਚੌਪਈ ਸਾਲ ਸੁਨੋ ਅਬ ਬਿਕਰਮ ਰਾਏ।
ਸੋ ਬਿਕਰਮੀ ਸੰਮਤ ਦੇ ਮੁਤਾਬਕ ਭਾਈ ਰਤਨ ਸਿੰਘ ਭੰਗੂ ਮਰੀ ਕਪਤਾਨ ਨੂੰ ਸਾਲ ਦੱਸਦੇ ਹਨ,
1526 ਆਥਾਏ।
ਸੰਮਤ 1526 ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੇ ਤਖਤੇ ਤੇ ਪ੍ਰਗਟ ਹੋਏ।
ਤਲਵੰਡੀ ਬੁਲਾਰ ਭੋਏ ਰਾਏ।
ਰਾਏ ਬੁਲਾਰ ਦੀ ਜੋ ਤਲਵੰਡੀ ਹੈ ਖਾਲਸਾ ਜੀ, ਉਸ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਆਗਾਜ਼ ਹੋਇਆ। ਲਾਹੌਰ ਤੇ ਕਸੂਰ ਦੇ ਵਿਚਕਾਰ ਇਹ ਰਾਏ ਬੁਲਾਰ ਦੀ ਤਲਵੰਡੀ ਹੈ, ਜਿਸ ਰਾਏ ਬੁਲਾਰ ਦੀ ਤਲਵੰਡੀ ਨੂੰ ਅੱਜ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ। ਉਹ ਕਿਹਾ ਵੀ ਤਾਂ ਹੀ ਜਾਂਦਾ ਹੈ ਕਿ ਉੱਥੇ ਨਾਨਕ ਸਾਹਿਬ ਆਏ ਨੇ, ਨਾਮ ਸੀ ਨਾਨਕਿਆਣਾ, ਨਾਨਕਿਆਣਾ ਤੋਂ ਨਾਮ ਪੈ ਗਿਆ ਨਨਕਾਣਾ ਸਾਹਿਬ। ਸੋ ਉਸ ਧਰਤੀ ਤੇ ਗੁਰਾਂ ਦੇ ਗੁਰੂ, ਪੀਰਾਂ ਦੇ ਪੀਰ, ਸਰਕਾਰੇ ਕੁਲ ਆਲਮ, ਤਖਤ ਤੇ ਸੁਭਾਏਮਾਨ ਹਾਜ਼ਰਾ ਹਜ਼ੂਰ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਆਗਾਜ਼ ਹੋਇਆ।
ਖੱਤਰੀ ਜਾਤ ਉਸ ਬੇਦੀ ਕਹਾਏ।
ਖੱਤਰੀਆਂ ਦੇ ਵਿੱਚ, ਬੇਦੀ ਕੁਲ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪ੍ਰਗਟ ਹੁੰਦੇ ਨੇ। ਤਿੰਨ ਬੇਦੀਅਨ ਕੀ ਕੁਲ ਵਿਖੈ, ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਏ, ਜਹ ਤਹ ਭਏ ਸਹਾਏ। ਬੇਦੀਆਂ ਦੀ ਕੁਲ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਆਗਾਜ਼ ਹੋਇਆ ਤੇ ਕਹਿੰਦੇ ਜਿਹੜਾ ਵੀ ਗੁਰੂ ਨਾਨਕ ਦਾ ਸਿੱਖ ਬਣ ਗਿਆ, ਬਾਬੇ ਨਾਨਕ ਨੇ ਆਪਣੇ ਦਰੋਂ ਘਰੋਂ ਸਾਰੀਆਂ ਸੁੱਖਾਂ ਦੀਆਂ ਦਾਤਾਂ ਝੋਲੀ ਵਿੱਚ ਪਾ ਦਿੱਤੀਆਂ ਤੇ ਧਰਤੀ ਦੇ ਕਿਸੇ ਵੀ ਕੋਨੇ ਤੇ ਬੈਠ ਕੇ ਕੋਈ ਵੀ ਸਿੱਖ ਗੁਰੂ ਨਾਨਕ ਨੂੰ ਆਵਾਜ਼ ਲਾਉਂਦਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਥਾਂ ਤੇ ਜਾ ਕੇ ਆਪਣੇ ਸਿੱਖ ਦੀ ਸਹਾਇਤਾ ਕਰਦੇ ਨੇ।
ਲਿਓ ਅਵਤਾਰ ਇਸੇ ਕੁਲ ਮਾਏ।
ਸੋ ਬੇਦੀਆਂ ਦੀ ਕੁਲ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਵਤਾਰ ਧਾਰਿਆ।
ਉਤੇ ਕੁਲੇ ਬਹਿ ਅਤ ਧਰਮਕਾਰੀ।
ਬੇਦੀਆਂ ਦੀ ਕੁਲ, ਬੇਦੀ ਕੁਲ ਉਹਨੂੰ ਕਿਹਾ ਜਾਂਦਾ ਸੀ ਜਿਹੜੇ ਵੇਦਾਂ ਦੇ ਗਿਆਤਾ ਹੁੰਦੇ ਸਨ। ਸੋ ਇਸ ਕੁਲ ਨੂੰ ਸ਼ੁਰੂ ਤੋਂ ਧਰਮੀ ਮੰਨਿਆ ਜਾਂਦਾ ਸੀ।
ਜਿਨ ਮੈਂ ਨਾਨਕ ਜਨਮ ਲਿਓ ਧਾਰੀ।
ਜਿਸ ਕੁਲ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਖੁਦ ਖੁਦਾ ਨੇ ਅਵਤਾਰ ਧਾਰਿਆ।
ਸਤਿਯੁਗ ਮੈਂ ਜੋ ਯੋਗ ਥਾ ਪਿਓ।
ਸੋ ਇਹ ਹੁਣ ਭਾਈ ਰਤਨ ਸਿੰਘ ਭੰਗੂ ਦੱਸਦੇ ਨੇ ਮਰੀ ਕਪਤਾਨ ਨੂੰ ਕਿ ਪਹਿਲਾਂ ਵੀ ਅਵਤਾਰ ਆਏ, ਜਿਸ ਤਰ੍ਹਾਂ ਸਤਿਯੁਗ ਦੇ ਵਿੱਚ, ਤ੍ਰੇਤੇ ਦੇ ਵਿੱਚ, ਦੁਆਪਰ ਦੇ ਵਿੱਚ। ਸੋ ਹੁਣ ਭਾਈ ਰਤਨ ਸਿੰਘ ਭੰਗੂ ਸਤਿਯੁਗ ਦੇ ਬਾਰੇ ਦੱਸਦੇ ਹਨ
ਜੇ ਮਦ ਜਨਮ ਸੋ ਨਰ ਸਿੰਘ ਲਿਓ,
ਕਿ ਕਿਸ ਤਰ੍ਹਾਂ ਸਤਿਯੁਗ ਦੇ ਵਿੱਚ ਨਰ ਸਿੰਘ ਨੇ ਅਵਤਾਰ ਧਾਰਿਆ ਤੇ ਆਪਣੇ ਭਗਤ ਦੀ ਲਾਜ ਰੱਖੀ ਸੀ। ਸਮੇਂ ਸਮੇਂ ਸਿਰ ਜਦੋਂ धर्म घटदा है अधर्म वधदा है पाप फैलदा है कोई ना कोई रब्बी पुरश अवतार धारदा है। नरसिंह बारे आप रोजाना रहरास साहब विच भी पढ़ते हैं, हर जुग जुग भगत उपाया पैज रखदा आया राम राजे हरनाक्ष दुष्ट हर मारिया प्रहलाद तराया अहंकारिया निंदका पिठ दे नाम देओ मुखलाया जन नानक ऐसा हर सेव्या अंतले छडाया। के रब अकाल पुरख वाहेगुरु परमात्मा हंकारियां नू निंदकां नू पापियां वल पिठ करके अपने भगत दी जय जयकार करदा। सो भाई रतन सिंह भंगू कहंदे भारत देश दी धरती ते जुगां जुगां तो रब्बी पुरश अवतार धारदे रहे हन।
ओ त्रेते मैं जोग पियो जो
ते त्रेते जुग दे विच वी एक महान अवतार भारत दी धरती ते आया
राम जन्म मद धारियो सो
जिन्हां दा नाम होया श्री राम चंद्र। श्री राम चंद्र रब्बी पुरश अवतार ओ भी त्रेते जुग दे विच आए।
द्वापर जन्म जो कृष्ण जोग सिद्ध
द्वापर जुग दे विच रब्बी अवतार होए कृष्ण जिन्हां दा नाम सी ओ भी इस भारत दी धरती ते आए उन्हां दा भी प्रकाश होया।
नानक जन्म कुल मिली सो विद
सो पहला भी देवी देवते ओलिए अवतार गंधर्व फरिश्ते आउंदे रहे पर हुण संसार दे तख्ते ते रब आप आया खुदा आप आया परमात्मा आप आया। कई बार खालसा जी साडे भी मन दे विच ना नाम सुन करके किते ना किते ईरखा आ जांदी है पर मैं बेनती करा एक समुंदर हुंदा एक दरिया हुंदे ने समुद्रां दे विच दरिया मिल जांदे ने सो इस तरह दरिया भी आउंदे ने ते जीवन दे विच समुंदर भी आउंदा है ते बाबा नानक बस ओ समुंदर है रहमतां दा भरिया जिहड़ा इस समुंदर वल वधदा है ओ रहमतां दे नाल बख्शिशां दे नाल ओहदा जीवन भर जांदा है। सो हुण कलयुग दे विच सतगुरु गुरु नानक साहिब महाराज सच्चे पातशाह संसार दे तख्ते ते बेदियां दी कुल दे विच प्रगट होए।
पिता नाम थो कालू दास
सो जिन्हां दे पिता दा नाम सी मेहता कालू कई विद्वानां ने कल्याण चंद भी नाम लिखिया। सो भाई रतन सिंह भंगू कहंदे इन्हां दे पिता दा नाम मेहता कालू सी।
माता नाम थो त्रिपतो दास
सतगुरु गुरु नानक सच्चे पातशाह दे माता जी दा नाम है माता त्रिपता जी। खालसा जी कहंदे जिस वक्त गुरु नानक साहिब महाराज दा प्रकाश होया ना ते माता त्रिपता जी दा नाम त्रिपता बचपन तो ही जन्म तो ही माता पिता ने रखिया सी पर जदों गुरु नानक साहिब दे प्रतापी चेहरे दे दर्शन किते ना कहंदे जिस वक्त जिस कमरे विच गुरु नानक साहिब दा प्रकाश होया ਉੱਥੇ ਅੱਠ ਮੂਹਾਂ ਵਾਲੇ ਵੱਡੇ ਅੱਠ ਦੀਵੇ ਪ੍ਰਕਾਸ਼ਮਾਨ ਸਨ। ਪੁਰਾਣੇ ਸਮਿਆਂ ਵਿੱਚ ਆਪ ਸਾਰੇ ਜਾਣਦੇ ਹੋ ਦੀਵੇ ਜਗਾਏ ਜਾਂਦੇ ਸੀ ਰੋਸ਼ਨੀ ਵਾਸਤੇ। ਕਹਿੰਦੇ ਅਸ਼ਟ ਦੀਪ ਦੀਪਤ ਗ੍ਰਹਿ ਜਾਨੋ ਬਲ ਛੱਟ ਗਈ ਬਾਲਰਵ ਮਾਨੋ ਕਹਿੰਦੇ ਅੱਠ ਦੀਵੇ ਬਲ ਰਹੇ ਸਨ ਪਰ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਸਤਿਗੁਰੂ ਦੇ ਚਿਹਰੇ ਤੇ ਇੰਨਾ ਜਲਾਲ ਸੀ ਪ੍ਰਤਾਪ ਸੀ ਕਿ ਉਹਨਾਂ ਅੱਠਾਂ ਦੀਵਿਆਂ ਦਾ ਪ੍ਰਕਾਸ਼ ਵੀ ਫਿੱਕਾ ਪੈ ਗਿਆ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੇ ਸਾਹਮਣੇ ਲੱਖਾਂ ਸੂਰਜਾਂ ਦਾ ਪ੍ਰਕਾਸ਼ ਫਿੱਕਾ ਪੈ ਗਿਆ ਲੱਖਾਂ ਚੰਦਰਮਾ ਦਾ ਪ੍ਰਕਾਸ਼ ਫਿੱਕਾ ਪੈ ਗਿਆ ਇੰਨਾ ਤੇਜ ਸੀ ਬਾਬੇ ਨਾਨਕ ਦੇ ਚਿਹਰੇ ਤੇ ਗੁਰੂ ਨਾਨਕ ਸਾਹਿਬ ਦੇ ਚਿਹਰੇ ਦੇ ਤੇਜ ਨੂੰ ਵੇਖ ਕੇ ਮਾਤਾ ਤ੍ਰਿਪਤਾ ਜੀ ਦੀ ਅੰਤਰ ਆਤਮਾ ਕਹਿ ਉੱਠੀ ਕਿ ਤ੍ਰਿਪਤਾ ਤ੍ਰਿਪਤਾ ਲੋਕ ਸਦੀਆਂ ਤੋਂ ਸੱਦਦੇ ਸੀ ਕਈ ਸਾਲਾਂ ਤੋਂ ਸੱਦਦੇ ਸੀ ਪਰ ਅੱਜ ਇਸ ਬਾਲਕ ਦੇ ਦਰਸ਼ਨ ਕਰਕੇ ਸੱਚਮੁੱਚ ਅੰਦਰੋਂ ਤ੍ਰਿਪਤ ਹੋ ਗਈ। ਖਾਲਸਾ ਜੀ ਸੱਚ ਹੈ ਜਿਹੜਾ ਅੱਜ ਵੀ ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਚੋਂ ਗੁਰੂ ਨਾਨਕ ਦੇ ਦੀਦਾਰੇ ਕਰ ਲੈਂਦਾ ਹੈ ਉਹ ਅੱਜ ਵੀ ਤ੍ਰਿਪਤ ਹੋ ਜਾਂਦਾ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਤਿ ਸਤਿਕਾਰਯੋਗ ਪਿਤਾ ਜੀ ਪਿਤਾ ਮਹਿਤਾ ਕਾਲੂ ਜੀ ਤੇ ਅਤਿ ਸਤਿਕਾਰਯੋਗ ਉਹ ਧੰਨ ਮਾਂ ਜਿਨ੍ਹਾਂ ਦੀ ਕੁੱਖ ਨੂੰ ਭਾਗ ਲਾਏ ਪਰਮਾਤਮਾ ਨੇ ਆਪ ਪ੍ਰਗਟ ਹੋ ਕਰਕੇ ਮਾਤਾ ਤ੍ਰਿਪਤਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਮਾਤਾ ਜੀ ਦਾ ਨਾਮ ਹੈ।
ਦੋਹਰਾ ਧਰਮ ਮਾਏ ਹੋਵਤ ਕਣੇ ਤਨ ਮੈਂ ਬੇ ਕਿਸ਼ੂਨ।
ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਮਾਤਾ ਪਿਤਾ ਅਤ ਧਰਮੀ ਨੇ ਅਤ ਜਪ ਤਪ ਵਾਲੇ ਨੇ। ਧਨ ਭਾਵੇਂ ਉਹਨਾਂ ਕੋਲ ਥੋੜਾ ਹੋਵੇ ਸੰਸਾਰ ਦੀ ਦੌਲਤ ਘੱਟ ਹੋਵੇ ਪਰ ਧਰਮ ਉਹਨਾਂ ਕੋਲ ਬਹੁਤ ਵੱਡੀ ਗਿਣਤੀ ਵਿੱਚ ਹੈ। माता पिता बंदगी वाले होन, भगती वाले होन, ताई बच्चे अगों धर्मी जन्म लैंदे ने। खालसा जी, जे माता पिता गुरु नानक दा कहना मनन वाले होन ते अगों बच्चे भी फिर गुरु नानक दा कहना मनन वाले होणगे। मैं अक्सर बेनती करदा, कई बार सानू प्रश्न आउंदे ने कि बच्चे कहना नहीं मनदे, आखे नहीं लगदे। मैं बेनती करा, मां प्यो बाबे नानक दे आखे लगन लग जान, माता पिता गुरु नानक दा कहना मनन लग जान, बच्चे मां प्यो दा कहना मनन लग जाणगे। सो जेड़े माता पिता बंदगी वाले जप तप वाले हुंदे ने, उन्हां दे घर दे विच खालसा जी रब्बी रूहां दैवी रूहां उन्हां दा आगाज हुंदा है। भाई रतन सिंह भंगू कहिंदे, गुरु नानक साहिब दे माता पिता ओ अत धर्मी ने, जप तप वाले ने, बंदगी वाले ने।
किश कुल को कुछ उन्हें को आए प्रगट्यो बड़पून।
सो उन्हां दी कुल धन धन कर दित्ती, धनता योग कर दित्ती, बेदी दी कुल, जिस कुल दे विच साहिब सतगुरु गुरु नानक साहिब दा आगाज होया खालसा जी। सो अज दे प्रसंग विच सरवण कीता किस तरह मरी कप्तान नूं गुरु नानक साहिब दे प्रकाश दा आगमन दा प्रसंग भाई रतन सिंह भंगू जी दसदे ने। आउण वाले दिनां विच होर सतगुरु गुरु नानक साहिब दी वडियाई, सतगुरु गुरु नानक साहिब दी सिफत सलाह आपां सरवण करांगे। विचार करदे अनेकां भुल्लां चुक्कां होईयां आप जी ने बख्श देना, असीस बख्शनी, अरदास करनी, सुनिया सुनाया आपां सारे अपने जीवन दे विच कमा सकीए। सतगुरु कृपा करन इसे तरह सीस ते मेहर भरिया हथ रख के इस इतिहास की लड़ीवार कथा दे विच आप सब संगत तो दासरियां तो हाजरियां प्रवाउंदे रहन। आओ अखीर दे विच शब्द दा जाप करके खिमा दे जाचक होईए। धन सतगुरु गुरु नानक साहिब सच्चे पातशाह जी, धन सतगुरु श्री गुरु गोबिंद सिंह महाराज सच्चे पातशाह जी नूं हाजर नाजर जानदे होए एक बार सारे रसना पवित्र करो, प्रेम दे नाल आवाजा लाओ, सारे जाप करिए जी। हे चुत हे पार ब्रह्म अविनाशी अगनास, हे पूरन हे सर्ब मैं दुख पंजन गुण तास, हे संगी हे निरंकार हे निर्गुण सब टेक, हे गोविंद हे गुण निदान जा कै सदा बिबेक, हे अपरंपर हर हरे है पी होवन हार, हे संत हे के सदा संग निदारा, हे ठाकुर हौ दासरो मैं निर्गुण
गुण नहीं कोए,
नानक दी जय नाम दान राखो हिय परोए, आए प्रभ शरणागति कृपा निद दयाल, एक अखर हर मन बसत नानक होत निहाल, कथा निता प्रत होत है सुनो सो सिंह सुजान, नानक गुरु गोबिंद सिंह जी सदा करें कल्याण, नानक गुरु गोबिंद सिंह जी सदा करें कल्याण। वाहिगुरु जी का खालसा
वाहिगुरु जी की फतेह।